दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है कि ग्रंथाकार भाई संतोख सिंह जी सतगुरां दे नित कर्म का बयान कर रहे सन। सतगुरु हर राय सच्चे पातशाह जी सारियां संगतां नूं उपदेश देंदे ने कि ज्ञान की प्राप्ति करो जिस दे नाल नाम रूपी खजाना प्राप्त होवेगा आप भी तुसी तरोगे ते अपने पितरां दा अपने वड्डियां दा भी उधार करवाओगे। कल इत्थों तक कथा पहुंची सी अज इत्थों अगे मैं प्रारंभ करदा। सुने माणी उपदेश जो चले गुरु अनुसार सदा सहायक तिसी के गण बंधन दे टार। ग्रंथाकार भाई संतोख सिंह जी लिखते ने कि जेड़ा भी सुन के सतगुरां दे उपदेश नूं मन्नदा है उन्हां दे उपदेश दे उत्ते जेड़ा भी चलदा है सतगुरु सच्चे पातशाह जी हमेशा उस दी सहायता करदे ने ते उस मनुख दे सारे जिहड़े बंधन ने उह सतगुरु जी अपनी कृपा दी दृष्टि दे नाल कट देंदे ने। दर्शन कर बे आग मिटै ओरी उज्जल होए जाए बचन सुने लह ज्ञान को तन गुरु हर राए। कवि संतोख सिंह जी लिखते ने कि दर्शन करन दे नाल पाप मिट जाते ने हिरदा उज्जल हो जाता है जेड़ा भी सतगुरु हर राय सच्चे पातशाह जी दे बचना नू सुनदा है उसनू ज्ञान की प्राप्ति होंदी है धन गुरु हर राय। इस करके कवि जी कहिंदे ने कि सतगुरु हर राय सच्चे पातशाह जी धनता दे योग ने। प्रेम भगत बैराग दृढ़ करन जोग ब्रह्म ज्ञान बरतावत है जगत में सतगुर कृपा निधान। कृपा दे निधान सतगुरु हर राय सच्चे पातशाह जी प्रेम भगती वैराग और ब्रह्म ज्ञान इस दे विच मनुखां नूं दृढ़ करवा रहे हैं। बड़े भाग जिन के होते शरण परे गुर चरण कोट जन्म परमत होते मिटे जन्म तिन मरन। कवि संतोख सिंह जी लिखते ने कि वड्डे भागां वाले ओ मनुख सन जेडे के सतगुरु हर राय सच्चे पातशाह जी दे चरणां दी सरण दे विच पहुंचे करोड़ां जन्मां दे विच जेडे जूनां दे विच भरमदे फिरदे सन उन्हां दे जम्मण ते मरण दे दुख गुरु जी की कृपा दे नाल कटे गए। इस जगह दे उत्ते कवि जी अपने अध्याय की समाप्ति करके अगले अध्याय का प्रारंभ करते हैं। सोबा श्री सत गुरु की जग पी बिस तारे सर्व सिद्ध नौ निद जे ठांडी रह द्वारे। ग्रंथाकार भाई संतोख सिंह जी लिखते ने कि सतगुरु हर राय सच्चे पातशाह जी की शोभा का सारे जग दे विच विस्थार होया। हर एक प्रकार दियां निधियां ते सिद्धियां सतगुरां दे दरवाजे ते हाथ जोड़ के खलोतियां रहिंदियां। हिंदू तुरक तरीफ कर मिल के हर खावे हृदय कर जिम कामना सो तुरन पावे। हिंदू तुरक सारे दे सारे सतगुरां दी तारीफ करदे ने, उन्हां नूं मिल के खुश हुंदे ने। हिरदे दे विच जिहड़ी भी कोई कामना धारण करदा उह छेती ही पूरी हो जांदी। सतगुर दाता नाम का उपदेश दृढ़ंता आन आन दर्शन बहुत जो चह सो लहंता। कवि जी लिखते ने कि सतगुरु हर राय सच्चे पातशाह जी नाम दा दान देन वाले दाते ने संगतां नूं पवित्र उपदेश दे विच दृढ़ करवाउंदे ने। आण आण के बहुते सारे लोग दर्शन करदे ने। जिहड़ा भी कोई आण के दर्शन करदा है उह जो चाहुंदा है उस नूं उही मिलदा। शाहजहां दिल्ली विखे बड़ राज कमावे तिसके निकट तारीफ गुर कह बहुत सुनावे। कवि संतोख सिंह जी लिखते ने कि दिल्ली दे विच बादशाह शाहजहां वड्डे राज नूं कमा रहा है। बहुतियां सारिया ने सतगुरु हर राय सच्चे पातशाह जी दी तारीफ बादशाह नूं जाके सुनाई। चार पुत्र तिसके पाए बड़दार शकोहा वली अहद कीनो तिसे बहु ठानस मोहा। कवि जी लिखते ने कि बादशाह शाहजहां दे चार पुत्र सन। सारियां तो वड्डे दा नाम से दारा शकोह वली अहद कीनो तिसे। कवि जी लिखते ने कि बादशाह ने उसनू अपना वली अहद चुनिया होया से पाव के तख्त दा हकदार जां आपां जिसनू जिवराज कह दीए कि बादशाह तो बाद उसने ही बादशाह दी गद्दी दे उत्ते बैठना सी। बहु ठान समोहा इस करके बादशाह शाहजहां अपने वड्डे पुत्र दारा शकोह दे नाल बड़ा प्यार करदा सी। शुजा मुहम्मद दूसरो है तृती नुरंगा चौथो हो तो मुराद बख्श राखे निज संगा। कवि जी लिखते ने कि दूसरे का नाम से शुजा मुहम्मद, तीसरे का नाम से नुरंगा जड़ा के बाद औरंगजेब नाम दे नाल मशहूर होया। चौथे का नाम से मुराद बख्श। इस तरीके दे नाल दारा शको और शुजा मुहम्मद नौरंगा ते मुराद बख्श ये चारे पुत्र सन बादशाह शाहजहां दे। दार शकोह विशाल सो करके उड़ द्रोहा नौरंग ने ते बुरा किया मन तार्यो क्रोहा। ग्रंथाकार भाई संतोख सिंह जी दसदे ने कि दारा शकोह जिन्हों के युवराज चुनिया होया सी बादशाह ने उसनू राज दी प्राप्ति होनी सी। इस करके नौरंगे ने भाव के औरंगजेब ने उहदे नाल वड्डा बुरा कीता त्रो कीता कि इसनू राज दी प्राप्ति ना होवे ए मर जावे। शेर मोछ कतराय के चावर मह पाई कह के तिसके दास को कर दगा खुलाई। इस करके औरंगजेब ने नुरंगे ने अपने प्राण नूं मारन दी चेष्टा कीती, मारन दा यत्न कीता। तरीका ए चुनिया गया कि शेर दी मुछ नूं कतर के चौलां दे विच रला दित्ती ते दास जिहड़ा के हमेशा ही दारा शकोह नूं खाणा खवाउंदा सी उहदे नाल मिल के ये सलाह करके ते दगे दे नाल धोखे दे नाल शेर दी कतरी हुई मुछ चौलां दे राहीं दारा शकोह नूं खवा दित्ती। पायो बड़ो बीमार तब होए ना उपचारे होते न जूम हकीम जे कर कर सब हारे। शेर दी मुछ खा जान दे नाल आखिरकार दाराश को बीमार हो गया। बड़े उपचार इलाज किते पर किसी भी उपचार का कोई यतन चल नहीं सकया। नजूमी ते हकीम सारे दे सारे इलाज करके थक के हार गए। दिन प्रत दुर्बल होत सो नहीं मिटे बीमारी शाहजहां चिंता महा और प्रीत उचारी। दिन प्रतिदिन युवराज का शरीर कमजोर हुंदा गया। किसी भी तरीके दे नाल ओदी बीमारी खत्म ना हो सकी। शाहजहां दे मन दे विच बड़ी चिंता पैदा हुई कि आखिरकार की होवेगा। गण हकीम पातशाह के नहीं चलियो यो पाई तब सब हुण विचार के इम गिराया लाई। जिन्ने भी बादशाह दे हकीम सन उन्हां सारिआं ने यतन कीता इलाज कीता पर कोई भी यतन कामयाब जदों ना होया ते फिर सारिआं हकीमां ने मिल के बादशाह नूं इस तरह आख्या। कहिंदे ने हरड़ आए बड़ तोल की चौदह सिर साही एक मासे को लौंग होए अनवाव पाही। बादशाह नूं सारे हकीम कहिंदे ने इलाज करन वाले के जेकर चौदह सिरसाइयां दे तोल दी एक हरण मिले एक मासे दे भार जिन्ना जेकर लौंग मिले तां इसदा इलाज हो सकदा है। इस अंतर मुछ छेर की बाहर निक सह तब बीमारी जाए है जब तिस को खह। हकीमां ने बादशाह नूं आख्या कि इस दे अंदर शेर दी मुछ दा वाल चला गया है जेकर ये दोवें चीजां देवांगे तां ही वो शेर दी मुछ दा वाल बाहर निकलेगा उदों इस दी बीमारी खत्म होवेगी ते इस नूं सुख मिलेगा। जे हकीम हिकमत महत सो सकल कहंते शाहजहां सुन के पठे निज दास तुरंते। उस वेले हकीमां दी गल नूं सुन के बादशाह ने अपने दासां नूं हुक्म कीता कि जाओ छेती दे नाल ये दोवें चीजां तुसीं लै के आवो जिथों भी मिलदियां। जहां जहां यह उत्पति तह लग नर ताए लौंग हरड़ एती बड़ी सो कहूं न पाए। ग्रंथाकार भाई संतोख सिंह जी लिखते ने कि जिथे जिथे भी इन्हां दोवां चीजां दी पैदावार हुंदी सी भाव के लौंगां दी ते हरणां दी उत्थों तक लभण दे वास्ते बादशाह दे दास गए ने पर लौंग हरड़ एती बड़ी सो कहूं ना पाए। लौंग ते बड़े मिले हरड़ां भी बड़ियां वेखियां जिन्ने भार दी हरड़ ते लौंग आख्या है ना वह कितों भी नहीं लभदे। क्योंकि कवि जी ने लिखिया कि वैदा ने आख्या बड़ तोल की चौदह सिरसाही कि जिहड़ी हरड़ है वह चौदह सिरसाहियां दे भार दे जिन्नी हुंदी। हुण जेकर इसका अनुमान लाया जाए ते दो तोले दी एक सरसाही मन्नी गई है। दस ग्राम दा तोला हुंदा है जेकर चौदह सरसाइयां दा हिसाब लाया जावे ते फिर 280 तोले ए भार बन जांदा है जिन्हों के आपां 280 ग्राम भी कह सकते हैं। कहण तों भाव है कि एक हरड़ दा जिहड़ा वजन है उहदा जिहड़ा तोला है वह 280 ग्राम होना चाहिए है ये हकीमां ने आख्या। ते दूसरा जरा लौंग है उहदे वास्ते उन्होंने आख्या एक मासे को लौंग एक मासे दे भार जिन्ना लौंग होना चाहिए। लौंग बहुत ही छोटा हुंदा है और उहदा भार भी इन्ना नहीं हुंदा जिन्ना कि हकीमां ने दस्सिया है। भाव के अठ रतियां दा एक मासा हुंदा है इन्ने भार दा वह लौंग होना चाहिए। ये दो उन्होंने दवाइया दसिया ने पर कवि जी लिखते ने कि दासा ने बड़ा लभ्या ना तो इन्नी वड्डी उन्होंने हरड़ भारी मिल सके ते ना ही लौंग ओने वजन दा पूरा मिले। बहुत वलायत मैं फिरे पर्वत बन हेरे पार जहाज के जे फिरत कनेरे। कवि जी लिखते ने कि बाहरले देशां दे विच भी फिरे, पर्वतां दे विचों भी लभ्या, पहाड़ां दे विचों भी लभ्या, इस तों इलावा जंगलां दे विचों भी ढूंढ कीते। जिहड़े जहाजां दे उत्ते फिर के वपारी वपार करदे सन उन्हां तों भी पुछ पड़ताल कीती गई, पर किधरों भी ना इन्नी वड्डी हरड़ ते ना ही इन्ना वड्डा लौंग लभ्या। अवनी मंडल में फिरे कित हाथ ना आई, शाहजहां को होत नित अतिशय दुचताई। कवि जी लिखते ने कि जेकर ये कह लिया जावे कि धरती दे सारे मंडलां दे उत्ते फिरे ते कोई अत कथनी नहीं होवेगी, पर कितों भी इन्हां दोवां चीजां दी प्राप्ति ना हो सकी, शाहजहां दे मन दे विच बहुत ही ज्यादा चिंता है। होत वजीर जो शाह को गुर सिखण पासे, करामात साहिब गुरु सुन पायो हुलासे। ग्रंथाकार भाई संतोख सिंह जी लिखते ने कि जेड़ा बादशाह दा वजीर सी उन्हें सतगुरां दे सिखां दे कोलों एक गल सुनी हुई सी कि साढ़े जिहड़े सतगुरु ने वह करामातां दे साहिब ने, करामातां दे मालक ने। श्री गुर हर गोबिंद जी तिन संग लराई, करत रहो बहु शाह जो क्यों हूं ना बन आई। सतगुरां दे सिखां ने वजीर नूं आख्या कि जिहड़े सतगुरु हरगोबिंद सच्चे पातशाह जी सन उन्हां दे नाल तुहाडे बादशाह दी हमेशा लड़ाई रही। करत रहो बहु शाह जो, भाव के बादशाह ने भावें किन्नियां भी वधीकियां कीतियां पर बादशाह दा कोई चारा सतगुरां दे उत्ते चल नहीं सके। सो तन तज बैकुंठ गे अब तिन को पोता, गुरता गादी पर टिक्यो बड़ अजमत पोता। सतगुरां दे सिखां ने वजीर नूं आख्या कि वह जिहड़े सतगुरु सन भाव के हरगोबिंद जी उते बैकुंठां दे विच चले गए ने, उन्हां दी जगह दे उते उन्हां दा पोतरा गुरियाई दा इस वेले मालक है, भाव के सतगुरु हर है सच्चे पातशाह जी वड्डे करामातां दे इक जहाज रूप ने।
आसी अनमोली वस्त बड तिन ते कर आवे, सेवक होए जाचन करे कह बिन पठावे।
सतगुरां दे दासां ने वजीर नूं आख्या कि जिहड़ियां अनमुल्लियां चीजां तुसीं लभदे फिरदे हो भाव के हरण ते लौंग, ਉਹ ਕਿਤੋਂ ਵੀ ਤੁਹਾਨੂੰ ਮਿਲ ਨਹੀਂ ਸਕਦਾ। ਇੱਕ ਸਤਿਗੁਰੂ ਜੀ ਐਸੇ ਨੇ ਜਿਹੜੇ ਕਿ ਦੋਵੇਂ ਚੀਜ਼ਾਂ ਤੁਹਾਨੂੰ ਦੇ ਸਕਦੇ ਨੇ, ਪਰ ਸੇਵਕ ਹੋਏ ਜਾਚਨ ਕਰੇ ਕਹਿ ਬਿਨੈ ਪਠਾਵੇ। ਬਾਦਸ਼ਾਹ ਨੂੰ ਸੇਵਕ ਬਣ ਕੇ ਜਾਚਨਾ ਕਰਨੀ ਪਵੇਗੀ, ਮੰਗ ਕਰਨੀ ਪਵੇਗੀ, ਬੇਨਤੀ ਕਰਕੇ ਸਤਿਗੁਰਾਂ ਦੇ ਕੋਲ ਆਪਣੇ ਦਾਸ ਨੂੰ ਘੱਲਣਾ ਪਵੇਗਾ।
ਇਮ ਵਜ਼ੀਰ ਨੇ ਸੁਣਿਓ ਜਬ निश्चय उर कीना, ठीक बात नीकी है पैह दुख ही ना।
जदों इस तरह दी गल पता लगी वजीर नूं ते वजीर ने मन दे विच पक्का निश्चा बना लिया, ठीक बात नीकी है, सिख नूं कहिंदा है कि तुहाडी गल बड़ी ठीक ते बड़ी चंगी है, पैह दुख हीना भाव के हरड़ आदिक जेकर पावांगे ते दुख साडे युवराज दा दूर हो जाएगा।
तब वजीर टिग शाह के हुए अर्ज सुनाई, श्री गुर हर गोबिंद की बैठो अब थाई।
उसे वेले वजीर ने जाके बादशाह शाहजहां दे अगे फरियाद कीती है, बेनती कीती है कि हे बादशाह सलामत, सतगुरु हरगोबिंद सच्चे पातशाह जी दी जगह दे उते उन्हां दा पोतरा बैठे।
पोता श्री हर राय जी बड़ अजमत वंता, श्री गुर कर निरवैर है दीनन दुख हंता।
ਕਹਿੰਦਾ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪੋਤਰਾ ਉਹਨਾਂ ਦੀ ਗੁਰਿਆਈ ਦੇ ਉੱਤੇ ਬੈਠਾ ਹੈ, ਜਿਸ ਦਾ ਨਾਮ ਹਰ ਰਾਇਆ ਹੈ। ਸੁਣਿਆ ਸਿੱਖਾਂ ਤੋਂ ਕਿ ਬੜਾ ਕਰਾਮਾਤੀ ਹੈ, ਗੁਰੂ ਦਾ ਘਰ ਬਾਦਸ਼ਾਹ ਸਲਾਮਤ ਨਿਰਵੈਰ ਹੁੰਦਾ, ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਦੀਨਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਗੁਰੂ ਦਾ ਘਰ।
ਤਿੰਨਕੇ ਟਿਗੇ ਹੈ ਵਸਤ ਹੈ ਜਾਚੋ ਤਿੰਨ ਪਾਹੀ, ਬੇਨਤੀ ਜੁੱਤ ਲਿਖ ਭੇਜੀਏ ਤਜ ਰਿਸ ਉਰ ਮਾਹੀ।
ਵਜ਼ੀਰ ਨੇ ਬਾਦਸ਼ਾਹ ਨੂੰ ਆਖਿਆ ਕਿ ਸਤਿਗੁਰਾਂ ਦੇ ਕੋਲ ਇਹ ਦੋਵੇਂ ਹੀ ਚੀਜ਼ਾਂ ਮੌਜੂਦ ਨੇ, ਉਹ ਦੋਵੇਂ ਚੀਜ਼ਾਂ ਤੁਹਾਨੂੰ ਦੇ ਦੇਣਗੇ ਜੇਕਰ ਤੁਸੀਂ ਜਾਚਨਾ ਕਰੋਗੇ, ਜੇਕਰ ਤੁਸੀਂ ਮੰਗ ਕਰੋਗੇ। ਮੇਰਾ ਤੁਹਾਡੇ ਵਾਸਤੇ ਮਸ਼ਵਰਾ ਹੈ ਕਿ ਤੁਸੀਂ ਬੇਨਤੀ ਦੇ ਸਮੇਤ ਇੱਕ ਪੱਤਰਿਕਾ ਲਿਖ ਕੇ ਗੁੱਸੇ ਨੂੰ ਛੱਡ ਕੇ ਸਤਿਗੁਰਾਂ ਦੇ ਵੱਲ ਭੇਜੋ।
ਸ਼ਾਹਜਹਾਂ ਹਰ ਖਿਓ ਸੁਨਤ ਲਿਖ ਅਰਜ ਪਠਾਈ, ਹਮ ਪਰ ਤੁਮਰੇ ਵੱਡੇ ਨਿਤ ਬਹੁਤ ਕਰਤ ਭਲਾਈ।
ਬਾਦਸ਼ਾਹ ਨੇ ਵਜ਼ੀਰ ਦੀ ਗੱਲ ਨੂੰ ਸੁਣਿਆ ਤੇ ਖੁਸ਼ ਹੋਇਆ। ਸੁਣਦਿਆਂ ਸਾਰ ਵਜ਼ੀਰ ਤੋਂ ਉਸਨੇ ਸਤਿਗੁਰਾਂ ਦੇ ਵੱਲ ਇੱਕ ਚਿੱਠੀ ਲਿਖੀ, ਜਿਸ ਚਿੱਠੀ ਦੇ ਵਿੱਚ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਨੇ। ਹਮ ਪਰ ਤੁਮਰੇ ਬੜੇ ਨਿਤ ਬਹੁਤ ਕਰਤ ਭਲਾਈ, ਕਿ ਹੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਸਾਡੇ ਵੱਡਿਆਂ ਦੇ ਉੱਤੇ ਤੁਹਾਡਿਆਂ ਵੱਡਿਆਂ ਨੇ ਬੜੇ ਉਪਕਾਰ ਕੀਤੇ ਨੇ, ਬੜੇ ਸਾਡੇ ਵੱਡਿਆਂ ਦੀ ਭਲਾਈ ਕੀਤੀ।
ਸ੍ਰੀ ਨਾਨਕ ਬਾਬਰ ਮਿਲੇ ਬਖਸ਼ੀ ਬੜੇ ਆਈ, ਅੰਗਦ ਗੁਰੂ ਹਮਾਯੂ ਸੋ ਮੈਂ ਸੁਣੀ ਭਲਾਈ।
ਬਾਦਸ਼ਾਹ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਬਾਬਰ ਦੇ ਨਾਲ ਹੋਇਆ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਰ ਨੂੰ ਵਰਦਾਨ ਦਿੱਤਾ ਤੇ ਉਹਨੂੰ ਵਡਿਆਈ ਬਖਸ਼ੀ। ਇਸ ਤੋਂ ਇਲਾਵਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਹਮਾਯੂ ਬਾਦਸ਼ਾਹ ਪਹੁੰਚਿਆ, ਜਿਹੜਾ ਕਿ ਸ਼ੇਰ ਸ਼ਾਹ ਸੂਰੀ ਤੋਂ ਪਹਿਲਾਂ ਹਾਰ ਕੇ ਦੌੜ ਗਿਆ ਸੀ। ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਦੁਬਾਰਾ ਹਮਲਾ ਕਰਕੇ ਸ਼ੇਰ ਸ਼ਾਹ ਸੂਰੀ ਤੋਂ ਜਿੱਤਿਆ ਤੇ ਦਿੱਲੀ ਦਾ ਰਾਜ ਤਖ਼ਤ ਉਸਨੇ ਸਾਂਭਿਆ।
ਅਕਬਰ ਸ੍ਰੀ ਗੁਰ ਅਮਰ ਸੋ ਮਿਲ ਕਾਰਜ ਸਾਰੇ, ਜਹਾਂਗੀਰ ਅਰਜਨ ਗੁਰੂ ਮਿਲ ਬਚਨ ਉਚਾਰੇ।
ਇਸ ਤੋਂ ਇਲਾਵਾ ਬਾਦਸ਼ਾਹ ਨੇ ਇਹ ਵੀ ਚਿੱਠੀ ਦੇ ਵਿੱਚ ਲਿਖਿਆ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਅਕਬਰ ਨੇ ਮਿਲਾਪ ਕੀਤਾ ਤੇ ਅਕਬਰ ਦੇ ਸਾਰੇ ਕਾਰਜ ਸੁਧਰੇ। ਆਮ ਤੌਰ ਤੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਮਾਣ ਮਿਲਦਾ ਹੈ ਕਿ ਅਕਬਰ ਚਿਤੌੜ ਦੇ ਕਿਲੇ ਨੂੰ ਫਤਿਹ ਕਰਨਾ ਚਾਹੁੰਦਾ ਸੀ, ਜਿਹੜਾ ਕਿ ਬੜੇ ਚਿਰ ਤੋਂ ਫਤਿਹ ਨਹੀਂ ਸੀ ਹੋ ਸਕਿਆ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਆਈ ਸੀ ਕਿ ਸਤਿਗੁਰਾਂ ਦੇ ਹਜ਼ੂਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਬੇਨਤੀ ਕੀਤੀ ਗਈ ਤੇ ਸਤਿਗੁਰੂ ਜੀ ਉਸ ਵੇਲੇ ਬੌਲੀ ਦਾ ਨਿਰਮਾਣ ਕਰਵਾ ਰਹੇ ਸਨ ਗੋਇੰਦਵਾਲ ਦੇ ਵਿੱਚ। ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਬੌਲੀ ਦੇ ਥੱਲੇ ਕੜ ਆ ਗਿਆ, ਜਦੋਂ ਸਾਡਾ ਬੌਲੀ ਦਾ ਕੜ ਟੁੱਟ ਜਾਏਗਾ ਦੂਸਰੇ ਪਾਸੇ ਚਿਤੌੜ ਦਾ ਕਿਲਾ ਵੀ ਫਤਿਹ ਹੋ ਜਾਏਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਹੋਇਆ ਵੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਤਰ੍ਹਾਂ ਦੀਆਂ ਬੇਨਤੀਆਂ ਹੁਣ ਸ਼ਾਹਜਹਾਂ ਨੇ ਲਿਖੀਆਂ ਨੇ ਕਿ ਅਕਬਰ ਦਾ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜਾ ਭਲਾ ਲੋੜਿਆ।
ਜਹਾਂਗੀਰ ਅਰਜਨ ਗੁਰੂ ਮਿਲ ਬਚਨ ਉਚਾਰੇ,
ਇਸ ਤੋਂ ਇਲਾਵਾ ਜਹਾਂਗੀਰ ਬਾਦਸ਼ਾਹ ਨੇ ਭਾਵ ਕਿ ਮੇਰੇ ਪਿਤਾ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਕੀਤਾ, ਉਹਨਾਂ ਦਾ ਬੜਾ ਇੱਕ ਦੂਜੇ ਦੇ ਨਾਲ ਪਿਆਰ ਸੀ।
ਸ੍ਰੀ ਗੁਰ ਹਰ ਗੋਬਿੰਦ ਸੋ ਮਮ ਬਾਦ ਭਇਓ ਹੈ, ਲੋਕਣ ਪਰ ਕੇ ਬੀਚ ਕੋ ਬਹੁ ਬੀਚ ਕੀਓ ਹੈ।
ਅਖੀਰ ਦੇ ਵਿੱਚ ਚਿੱਠੀ ਦੇ ਵਿੱਚ ਲਿਖਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਮੇਰਾ ਬਾਦ ਹੋਇਆ, ਮੇਰਾ ਝਗੜਾ ਹੋਇਆ, ਪਰ ਕਹਿੰਦਾ ਲੋਕਣ ਪਰ ਕੇ ਬੀਚ ਕੋ ਬਹੁ ਬੀਚ ਕੀਓ ਹੈ। ਲੋਕਾਂ ਨੇ ਵਿੱਚ ਇੱਕ ਦੂਜੇ ਦੀਆਂ ਗੱਲਾਂ ਕਹਿ ਕੇ ਸਾਡਾ ਦੋਵਾਂ ਦਾ ਬਹੁਤ ਜ਼ਿਆਦਾ ਫਰਕ ਪਾ ਦਿੱਤਾ, ਭਾਵ ਕਿ ਮੈਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਿਲ ਨਹੀਂ ਸਕੇ।
ਤਉ ਨਮਿਓ ਰਕ ਕਰਿਓ ਬੜ ਬੈਰ ਪਰਿਓ ਹੈ, ਅਬ ਮੇਰੋ ਕਾਰਜ ਹੀ ਬੜ ਆਨ ਪਰਿਓ ਹੈ।
ਤਾਂ ਵੀ ਕਹਿੰਦਾ ਕਿ ਮੈਂ
ਉਸ ਗੱਲ ਨੂੰ ਬਿਲਕੁਲ ਛੱਡ ਦਿੱਤਾ। ਭਾਵੇਂ ਕਿ ਵੱਡਾ ਵੈਰ ਸੀ, ਪਰ ਮੈਂ ਉਸ ਵੈਰ ਨੂੰ ਹੁਣ ਖਤਮ ਕਰ ਦਿੱਤਾ ਹੈ। ਸੱਚੇ ਪਾਤਸ਼ਾਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ, ਹੁਣ ਤੁਹਾਡੇ ਤੱਕ ਮੇਰਾ ਕੰਮ ਬਣਿਆ ਹੋਇਆ, ਭਾਵ ਕਿ ਤੁਸੀਂ ਮੇਰੇ ਕੰਮ ਨੂੰ ਸਵਾਰ ਸਕਦੇ।
ਸੁੱਤ ਮੇਰੋ ਬਿਮਾਰ ਹੈ, ਤੁਮ ਟਿਗ ਉਪਚਾਰੇ, ਦੁਲਭ ਵਸਤ ਖੋਜੀ ਕਨੀ ਨਹੀਂ ਪਾਏ ਉਦਾਰੇ।
ਲਿਖਿਆ ਬਾਦਸ਼ਾਹ ਨੇ ਚਿੱਠੀ ਦੇ ਵਿੱਚ ਕਿ ਮੇਰਾ ਪੁੱਤਰ ਬਿਮਾਰ ਹੈ, ਉਹਦਾ ਬੜਾ ਇਲਾਜ ਕੀਤਾ, ਪਰ ਇਲਾਜ ਉਹਦਾ ਪੂਰਾ ਹੋ ਨਹੀਂ ਸਕਦਾ, ਕਿਉਂਕਿ ਇਹ ਇਲਾਜ ਤੁਹਾਡੇ ਕੋਲੋਂ ਹੀ ਪੂਰਾ ਹੋਵੇਗਾ, ਭਾਵ ਕਿ ਇਲਾਜ ਤੁਹਾਡੀ ਕਿਰਪਾ ਦੇ ਨਾਲ ਹੋ ਸਕਦਾ, ਕਿਉਂਕਿ ਹਕੀਮਾਂ ਨੇ ਇਹ ਗੱਲ ਆਖੀ ਹੈ ਕਿ 14 ਸਿਰਸਾਈਆਂ ਦੀ ਇੱਕ ਹਰੜ ਚਾਹੀਦੀ ਹੈ ਤੇ ਇੱਕ ਮਾਸੇ ਦਾ ਲੌਂਗ ਚਾਹੀਦਾ ਹੈ, ਜੇਕਰ ਇਹ ਦੋਵੇਂ ਚੀਜ਼ਾਂ ਮਿਲਣ ਤਾਂ ਹੀ ਮੇਰੇ ਪੁੱਤਰ ਦਾ ਇਲਾਜ ਹੋ ਸਕਦਾ ਹੈ, ਤੇ ਸੱਚੇ ਪਾਤਸ਼ਾਹ ਇਹ ਦੋਵੇਂ ਚੀਜ਼ਾਂ ਸਿਰਫ ਤੁਹਾਡੇ ਕੋਲੋਂ ਮਿਲ ਸਕਦੀਆਂ ਨੇ, ਬਾਕੀ ਹਰ ਇੱਕ ਜਗ੍ਹਾ ਤੋਂ ਪਤਾ ਕੀਤਾ ਇਹ ਚੀਜ਼ਾਂ ਨਹੀਂ ਮਿਲੀ।
ਇਤਿਆਦਿਕ ਲਿਖ ਕਰ ਪਠੀ ਭੇਜੋ ਉਮਰਾਓ, ਤੂਰਨ ਪੰਥ ਉਲੰਘ ਕੇ ਕੀਰਤਪੁਰ ਥਾਊ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਚਿੱਠੀ ਦੇ ਵਿੱਚ ਲਿਖ ਕੇ ਆਪਣੇ ਉਮਰਾਵ ਨੂੰ ਜਰਨੈਲ ਨੂੰ ਬਾਦਸ਼ਾਹ ਨੇ ਭੇਜ ਦਿੱਤਾ, ਜਿਹਨੇ ਕਿ ਸਾਰੇ ਰਸਤੇ ਨੂੰ ਤੈਅ ਕੀਤਾ ਤੇ ਆਖਰਕਾਰ ਕੀਰਤਪੁਰ ਦੇ ਵਿੱਚ ਪਹੁੰਚ ਗਏ।
ਆਏ ਕਰਿਓ ਡੇਰਾ ਤਬੈ ਨਿਸਪੁਰੀ ਬਿਤਾਈ, ਦਿਨ ਅਗਲੇ ਲਾਗੀ ਸਭਾ ਗੁਰ ਬੀਚ ਸੁਹਾਈ।
ਆਣ ਕੇ ਉਸਨੇ ਕੀਰਤਪੁਰ ਦੇ ਵਿੱਚ ਡੇਰਾ ਲਾਇਆ, ਰਾਤ ਨੂੰ ਬਤੀਤ ਕੀਤਾ, ਜਦੋਂ ਹੀ ਅਗਲਾ ਦਿਨ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਪਹੁੰਚੇ।
ਆਏ ਕਰੀ ਪਦ ਬੰਦਨਾ ਦੀਨਸ ਪਰਵਾਨਾ, ਕਰਿਓ ਸੁਨਾਵਣ ਸਕਲ ਪਠ ਗੁਰ ਕੇ ਅਗਵਾਨਾ।
ਉਮਰਾਵ ਨੇ ਆਣ ਕੇ ਦਰਬਾਰ ਦੇ ਵਿੱਚ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਬਾਦਸ਼ਾਹ ਦੇ ਵੱਲੋਂ ਜਿਹੜਾ ਪ੍ਰਵਾਨਾ ਚਿੱਠੀ ਲਿਖੀ ਹੋਈ ਸੀ ਉਹ ਫੜਾ ਦਿੱਤੀ। ਸਤਿਗੁਰਾਂ ਦੇ ਸਿੱਖ ਨੇ ਉਸ ਪ੍ਰਵਾਨੇ ਨੂੰ, ਉਸ ਚਿੱਠੀ ਨੂੰ ਸਤਿਗੁਰਾਂ ਦੇ ਸਾਹਮਣੇ ਪੜ੍ਹਿਆ।
ਹਰੜੇ ਇੱਕ ਬੜ ਤੋਲ ਕੀ 14 ਸਿਰ ਸਾਹੀ, ਇੱਕ ਮਾਸੇ ਕੋ ਲੌਂਗ ਹੋਏ ਸੋ ਸੁਣ ਤੁਮ ਪਾਹੀ।
ਸਿੱਖ ਨੇ ਚਿੱਠੀ ਨੂੰ ਪੜ੍ਹਿਆ ਜਿਹਦੇ ਵਿੱਚ ਲਿਖਿਆ ਸੀ ਕਿ ਹਰੜ ਇੱਕ ਚਾਹੀਦੀ ਹੈ ਵੱਡੇ ਤੋਲ ਦੀ, ਜਿਹਦਾ ਤੋਲ 14 ਸਿਰਸਾਈਆਂ ਹੋਵੇ ਤੇ ਇੱਕ ਮਾਸੇ ਦਾ ਲੌਂਗ ਵੀ ਚਾਹੀਦਾ, ਸੁਣਿਆ ਸੱਚੇ ਪਾਤਸ਼ਾਹ ਉਹ ਤੁਹਾਡੇ ਕੋਲ ਹੈ।
ਇੱਕ ਗਜ ਮੋਤੀ ਭੇਜੀਏ ਤੇਹ ਦੇਖਣ ਚਾਹੂ, ਅਪਰ ਪਾਣੀ ਬੇਨਤੀ ਬਹੁਤ ਸੁਣ ਗੁਰ ਸ਼ਰੁਤ ਮਾਹੂ।
ਭਾਵੇਂ ਕਿ ਦੋ ਚੀਜ਼ਾਂ ਮੰਗੀਆਂ ਨੇ ਹਕੀਮਾਂ ਨੇ, ਇੱਕ ਹਰੜ ਤੇ ਇੱਕ ਲੌਂਗ, ਪਰ ਤੀਸਰੀ ਗੱਲ ਬਾਦਸ਼ਾਹ ਨੇ ਆਪਣੇ ਵੱਲੋਂ ਹੀ ਲਿਖ ਦਿੱਤੀ ਕਿ ਸੱਚੇ ਪਾਤਸ਼ਾਹ ਇਸ ਤੋਂ ਇਲਾਵਾ ਇੱਕ ਗਜ ਮੋਤੀ ਚਾਹੀਦਾ। ਗਜ ਮੋਤੀ ਤੋਂ ਭਾਵ ਹੈ ਕਿ ਹਾਥੀ ਦਾ ਮੋਤੀ, ਕਿ ਹਾਥੀ ਦਾ ਮੋਤੀ ਵੀ ਵੱਡਾ ਚਾਹੀਦਾ। ਇੱਕ ਮੋਤੀ ਉਹ ਹੁੰਦਾ ਜਿਹੜਾ ਕਿ ਮੰਨਿਆ ਜਾਂਦਾ ਹੈ ਕਿ ਹਾਥੀ ਦੇ ਸਿਰ ਦੇ ਵਿੱਚੋਂ ਨਿਕਲਦਾ ਹੈ, ਉਸ ਨੂੰ ਗਜ ਮੋਤੀ ਆਖਿਆ ਜਾਂਦਾ ਹੈ। ਲਿਖਿਆ ਬਾਦਸ਼ਾਹ ਨੇ ਕਿ ਗਜ ਮੋਤੀ ਵੀ ਸੱਚੇ ਪਾਤਸ਼ਾਹ ਚਾਹੀਦਾ ਹੈ, ਉਹ ਤੁਸੀਂ ਭੇਜੋ। ਅਪਰ ਪਾਣੀ ਬੇਨਤੀ ਬਹੁਤ ਸੁਣ ਕਰ ਸ਼ਰੁਤ ਮਾਹੁ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਚਿੱਠੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਬੇਨਤੀਆਂ ਲਿਖੀਆਂ ਹੋਈਆਂ ਸਨ, ਚਿੱਠੀ ਪੜ੍ਹ ਕੇ ਸੁਣਾਈ ਗਈ ਸਤਿਗੁਰਾਂ।
ਸੁਣ ਕੇ ਸ੍ਰੀ ਹਰ ਰਾਏ ਤਬ ਥੋੜੇ ਮੁਸਕਾਏ, ਚਮਕਤ ਹੈ ਸੁੰਦਰ ਦਸਨ ਕੇਤਕ ਦਰ ਸਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਚਿੱਠੀ ਨੂੰ ਸੁਣਿਆ ਸਤਿਗੁਰਾਂ ਨੇ ਤੇ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ, ਜਦੋਂ ਥੋੜਾ ਜਿਹਾ ਮੁਸਕਰਾਏ ਤੇ ਕਵੀ ਜੀ ਲਿਖਦੇ ਨੇ ਕਿ ਥੋੜੇ ਜਿਹੇ ਦੰਦ ਉਹਨਾਂ ਦੇ ਚਿੱਟੇ ਬਾਹਰ ਦਿਸੇ।
ਬੋਲੇ ਸਵਨ ਸੁਣਾਏ ਕੇ ਤੁਰਕੇਸ਼ਵਰ ਭਾਰੋ, ਇਮਜੇ ਪ੍ਰੀਤ ਪ੍ਰਤੀਤ ਹੈ ਤਿਸ ਹਿਰਦੈ ਮਜਾਰੇ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ
ਕਿ ਤੁਰਕੇਸ਼ਵਰ ਭਾਵ ਕੇ ਹਿੰਦੁਸਤਾਨ ਦਾ ਬਾਦਸ਼ਾਹ ਬੜਾ ਵੱਡਾ ਹੈ, ਬੜਾ ਤਾਕਤ ਵਾਲਾ ਹੈ, ਇਮ ਜੇ ਪ੍ਰੀਤ ਪ੍ਰਤੀਤ ਹੈ। ਪਰ ਜੇ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੀਤ ਤੇ ਇਸ ਤਰ੍ਹਾਂ ਦੀ ਪ੍ਰਤੀਤ ਹੈ, ਉਚਿਤ ਦੇਣ ਵਸਤੂ ਦੁਰਲਭ, ਤਾਂ ਉਸ ਨੂੰ ਦੇਣੀਆਂ ਚੀਜ਼ਾਂ ਦੁਰਲੱਭ ਉਚਿਤ ਨੇ, ਯੋਗ ਨੇ, ਪੁੰਨ ਸੁੱਤ ਬਿਮਾਰੀ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਪੁੱਤਰ ਬਿਮਾਰ ਹੈ, ਇਹ ਵੱਡਾ ਉਪਕਾਰ ਹੈ।
ਹੋਏ ਲਚਾਰ ਜਾਚਨ ਕਰੀ ਸ਼ਰਧਾ ਔਰ ਧਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਾਦਸ਼ਾਹ ਨੇ ਲਾਚਾਰ ਹੋ ਕੇ ਮੰਗ ਕੀਤੀ ਹੈ, ਔਰ ਇਸ ਤੋਂ ਇਲਾਵਾ ਹਿਰਦੇ ਦੇ ਵਿੱਚ ਸ਼ਰਧਾ ਨੂੰ ਧਾਰਨ ਕੀਤਾ।
ਦਾਰਸ਼ ਕੋਹ ਸੋ ਭਲੋ ਹੈ ਪਰਮੇਸ਼ਰ ਪਿਆਰੋ, ਸੰਤ ਸੰਗ ਅਭਿਲਾਖ ਤੋ ਪਰ ਹਰ ਹੈ ਬੇਕਾਰੋ।
ਹੁਣ ਅੰਤਰਜਾਮੀ ਸਤਿਗੁਰੂ ਹਰਿਰਾਜ ਸੱਚੇ ਪਾਤਸ਼ਾਹ ਜੀ ਤੇ ਸਾਰਿਆਂ ਨੂੰ ਜਾਣਦੇ ਨੇ। ਸਤਿਗੁਰੂ ਹਰਿਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤੋਂ ਇਲਾਵਾ ਜਿਹੜਾ ਦਾਰਾ ਸ਼ਕੋ ਹੈ ਬਾਦਸ਼ਾਹ ਦਾ ਪੁੱਤਰ, ਉਹ ਤੇ ਬੜਾ ਭਲਾ ਹੈ, ਉਹ ਤੇ ਪਰਮੇਸ਼ਰ ਦਾ ਪਿਆਰਾ ਹੈ, ਸੰਤਾਂ ਦੇ ਨਾਲ ਮਿਲਣ ਦੀ ਉਹਦੀ ਹਮੇਸ਼ਾ ਚਾਹ ਰਹਿੰਦੀ ਹੈ, ਉਹਨੇ ਵਿਕਾਰਾਂ ਨੂੰ ਬੜਾ ਦੂਰ ਕੀਤਾ ਹੋਇਆ।
ਇਹ ਤੇ ਕਾਰਨ ਜਾਣ ਕੇ ਤੀਨੋ ਮੰਗਵਾਏ, ਕੋਸ਼ਪ ਕੋ ਆਗਿਆ ਕਰੀ ਆਨੋ ਇਸ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਸਾਰਿਆਂ ਕਾਰਨਾਂ ਨੂੰ ਜਾਣ ਕੇ ਸਤਿਗੁਰਾਂ ਨੇ ਤਿੰਨੇ ਹੀ ਚੀਜ਼ਾਂ ਮੰਗਵਾਈਆਂ। ਆਪਣੇ ਖਜ਼ਾਨਚੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਤਿੰਨੇ ਚੀਜ਼ਾਂ ਨੂੰ ਇੱਥੇ ਦਰਬਾਰ ਦੇ ਵਿੱਚ ਲਿਆਂਦਾ ਜਾਵੇ।
ਸਗਰੀ ਸਭਾ ਦਿਖਾਈਏ ਤੋਲੋ ਪੁਣ ਦੀਜੈ, ਸ਼ਾਹਜਹਾਂ ਪਾਤਸ਼ਾਹ ਕੋ ਕਾਰਜ ਇਹ ਕੀਜੈ।
ਸਤਿਗੁਰਾਂ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ ਚੀਜ਼ਾਂ ਨੂੰ ਇੱਥੇ ਲਿਆ ਕੇ ਸਾਰੀ ਸਭਾ ਨੂੰ ਚੀਜ਼ਾਂ ਦਿਖਾਈਆਂ ਜਾਣ ਤੇ ਸਾਰਿਆਂ ਦੇ ਸਾਹਮਣੇ ਤੋਲਿਆ ਜਾਵੇ, ਤੋਲ ਕੇ ਬਾਅਦ ਦੇ ਵਿੱਚ ਬਾਦਸ਼ਾਹ ਦੇ ਤੱਕ ਇਹ ਪਹੁੰਚਾਈਆਂ ਜਾਣ, ਤਾਂ ਕਿ ਬਾਦਸ਼ਾਹ ਦਾ ਪੁੱਤਰ ਅਰੋਗ ਹੋਵੇ।
ਜਾਏ ਨਿਕਾਸੀ ਕੋਸ਼ ਪਤ ਆਨੀ ਗੁਰ ਪਾਹੀ, ਪੂਰਬ ਤੋਲੀ ਹਰੜ ਤਬ ਚੌਦਾਂ ਸਿਰ ਸਾਹੀ।
ਤਿੰਨੇ ਹੀ ਚੀਜ਼ਾਂ ਨੂੰ ਖਜ਼ਾਨਚੀ ਨੇ ਜਾ ਕੇ ਖਜ਼ਾਨੇ ਦੇ ਵਿੱਚੋਂ ਲੈ ਆਂਦਾ, ਸਤਿਗੁਰਾਂ ਦੇ ਲਾਗੇ ਲਿਆ ਕੇ ਫਿਰ ਤੋਲਣੀਆਂ ਸ਼ੁਰੂ ਕੀਤੀਆਂ। ਪੂਰਬ ਤੋਲੀ ਹਰੜ ਤਬ, ਸਾਰਿਆਂ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਹਰੜ ਨੂੰ ਤੋਲਿਆ ਹੈ ਜਿਹੜੀ ਕਿ ਪੂਰੀ ਚੌਦਾਂ ਸਿਰਸਾਈਆਂ ਦੀ ਹੋਈ।
ਪੂਰਨ ਮਾਸੇ ਕੋ ਪਯੋ ਸੋ ਲੌਂਗ ਬੇਸਾਲਾ, ਮਨੋ ਪ੍ਰਥਮ ਹੀ ਤੋਲ ਕੇ ਲਾਗੇ ਤਰ ਡਾਲਾ।
ਤੇ ਜਦੋਂ ਦੂਸਰੇ ਨੰਬਰ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਲੌਂਗ ਨੂੰ ਤੋਲਿਆ ਗਿਆ ਤੇ ਉਹ ਵੀ ਪੂਰਾ ਇੱਕ ਮਾਸੇ ਭਾਰ ਦਾ ਸੀ,
ਮਨੋ ਪ੍ਰਥਮ ਹੀ ਤੋਲ ਕੇ ਲਾਗੇ ਤਰ ਡਾਲਾ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਦੋਵੇਂ ਚੀਜ਼ਾਂ ਇਸ ਤਰੀਕੇ ਦੇ ਨਾਲ ਵਜਨ ਦੇ ਵਿੱਚ ਪੂਰੀਆਂ ਆਈਆਂ ਕਿ ਜਿਵੇਂ ਤੋਲ ਮਿਣ ਕੇ ਹੀ ਟਾਹਣੀਆਂ ਦੇ ਨਾਲ ਉਹਨਾਂ ਨੂੰ ਲਾਇਆ ਹੋਵੇ, ਭਾਵ ਕਿ ਹਰੜ ਨੂੰ ਜਿਵੇਂ ਤੋਲ ਕੇ ਹੀ ਟਾਹਣੀ ਦੇ ਨਾਲ ਲਾਇਆ ਹੋਵੇ, ਜਾਂ ਲੌਂਗ ਨੂੰ ਵੀ ਤੋਲ ਕੇ ਹੀ ਨਾਲ ਟਾਹਣੀ ਦੇ ਜੜਿਆ ਹੋਵੇ, ਇਸ ਤਰ੍ਹਾਂ ਪੂਰੇ ਪੂਰੇ ਭਾਰ ਦੀਆਂ ਉਹ ਦੋਵੇਂ ਚੀਜ਼ਾਂ ਨਿਕਲੀਆਂ।
ਗਜ ਮੋਤੀ ਦੇ ਪਤਾ ਵੱਡੋ ਨਹੀਂ ਆਣ ਸਮਾਨਾ, ਬੂਝਣ ਹਿਤ ਸਭ ਸਭਾ ਨੇ ਇਮ ਬਾਕ ਬਖਾਨਾ।
ਤੇ ਤੀਸਰੀ ਚੀਜ਼ ਹੈ ਗਜ ਮੋਤੀ, ਹਾਥੀ ਦਾ ਮੋਤੀ, ਇਸ ਨੂੰ ਤੇ ਤੋਲਣ ਦੀ ਕੋਈ ਗੱਲ ਹੋਈ ਨਹੀਂ ਸੀ। ਕਵੀ ਜੀ ਲਿਖਦੇ ਨੇ ਕਿ ਗਜ ਮੋਤੀ ਬੜਾ ਚਮਕਦਾ ਹੈ, ਉਹਦੇ ਸਮਾਨ ਹੋਰ ਕੋਈ ਵੀ ਮੋਤੀ ਨੇ।
ਬੂਜਨ ਹਿਤ ਸਭ ਸਭਾ ਨੇ ਇਮ ਬਾਕ ਬਖਾਨਾ।
ਹੁਣ ਜਿਹੜੀਆਂ ਤਿੰਨੇ ਹੀ ਚੀਜ਼ਾਂ ਨੇ ਇਹ ਵੱਡ ਮੁੱਲੀਆਂ ਨੇ, ਇਹ ਅਨਮੋਲਕ ਨੇ। ਨਾ ਤੇ ਐਡੀ ਵੱਡੀ ਹਰੜ ਕਿਸੇ ਨੇ ਦੇਖੀ ਸੀ ਤੇ ਨਾ ਹੀ ਇੰਨੇ ਭਾਰ ਦਾ ਲੌਂਗ ਕਿਸੇ ਨੇ ਦੇਖਿਆ ਸੀ ਤੇ ਨਾ ਹੀ ਇਹ ਗਜ ਮੋਤੀ ਕਿਸੇ ਨੇ ਦੇਖਿਆ ਸੀ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਤੋਂ ਪੁੱਛਣ ਦੇ ਵਾਸਤੇ ਸਿੱਖਾਂ ਨੇ ਅਰਜ ਕੀਤੀ।
ਸ੍ਰੀ ਗੁਰ ਜੀ ਗੁਣ ਇਹਨੋ ਕੇ ਕਹਿ ਬਾਕ ਸੁਣਾਵੋ, ਵਸਤ ਅਮੋਲਕ ਅਧ ਪੁਤੰਗ ਸਭ ਬੀਜ ਬਤਾਵੋ।
ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਚੀਜ਼ਾਂ ਦੇ ਕੀ ਗੁਣ ਨੇ, ਇਹ ਸੱਚੇ ਪਾਤਸ਼ਾਹ ਤੁਸੀਂ ਬਿਆਨ ਕਰੋ। ਇਹ ਚੀਜ਼ਾਂ ਬੜੀਆਂ ਅਨਮੋਲਕ ਨੇ, ਅਧ ਪੁੱਤ ਨੇ, ਵਿਚਿੱਤਰ ਨੇ, ਸੱਚੇ ਪਾਤਸ਼ਾਹ ਸਭਾ ਦੇ ਵਿੱਚ ਇਹਨਾਂ ਦਾ ਕੁਝ ਬਿਆਨ ਕਰੋ।
ਸ੍ਰੀ ਸਤ ਗੁਰ ਗੁਣ ਤੈਨੋ ਕੇ ਵਿੱਚ ਸਭਾ ਬਖਾਨੇ ਉਦਰ ਰੋਗ ਜੇਤ ਕਹਿ ਨਰ ਕੀ ਛੁਦ ਹਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸਭਾ ਦੇ ਵਿੱਚ ਉਹਨਾਂ ਦੇ ਗੁਣਾਂ ਨੂੰ ਦੱਸਣਾ ਸ਼ੁਰੂ ਕੀਤਾ। ਕਹਿੰਦੇ ਨੇ ਉਧਰ ਰੋਗ ਜੇਤਕ ਹੈ ਨਰ ਕੀ ਛੁਦ ਹਨ। ਸਤਿਗੁਰੂ ਜੀ ਕਹਿੰਦੇ ਨੇ ਕਿ ਪੇਟ ਦੇ ਜਿੰਨੇ ਵੀ ਰੋਗ ਨੇ ਉਹ ਮਨੁੱਖ ਦੀ ਭੁੱਖ ਨੂੰ ਮਾਰ ਦਿੰਦੇ ਨੇ। ਪਚੈ ਨਹੀਂ ਨਿਸ਼ਟਰ ਵਸਤ ਦੁੱਖ ਦੇਤ ਕਨੇਰਾ ਦਿਵਸ ਮਾਸ ਕੈ ਬਰਸ ਕੋ ਰੁਜ ਟਿਕਿਓ ਬਡੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਨੂੰ ਪੇਟ ਦਾ ਕੋਈ ਰੋਗ ਹੋਵੇ, ਉਸ ਨੂੰ ਖਾਧਾ ਪੀਤਾ ਪਚਦਾ ਨਾ ਹੋਵੇ, ਨਿਸ਼ਟਰ ਵਸਤ ਦੁਖੇ ਦੇਤ ਕਨੇਰਾ, ਜੇਕਰ ਉਸਦੇ ਪੇਟ ਦੇ ਵਿੱਚ ਕੋਈ ਕਠੋਰ ਵਸਤੂ ਪੈ ਗਈ ਹੋਵੇ ਜਿਹੜੀ ਕਿ ਉਸਨੂੰ ਬਹੁਤਾ ਜ਼ਿਆਦਾ ਦੁੱਖ ਦਿੰਦੀ ਹੋਵੇ। ਦਿਵਸ ਮਾਸ ਕੈ ਬਰਸ ਕੋ ਰੁਜ ਟਿਕਿਓ ਬਡੇਰਾ। ਭਾਵੇਂ ਸਤਿਗੁਰੂ ਜੀ ਕਹਿੰਦੇ ਨੇ ਇੱਕ ਦਿਨ ਦਾ ਰੋਗ ਹੋਵੇ, ਭਾਵੇਂ ਮਹੀਨਾ ਪੁਰਾਣਾ ਰੋਗ ਹੋਵੇ ਤੇ ਭਾਵੇਂ ਕਈ ਵਰਿਆਂ ਤੋਂ ਟਿਕਿਆ ਹੋਇਆ ਰੋਗ ਹੋਵੇ। ਸੋ ਰੋਗੀ ਲੈ ਹੱਥ ਮੋ ਲਾਗੈ ਅਤਿ ਸਾਰਾ ਸਰਬ ਉਦਰ ਤੇ ਚਰ ਪਰ ਕੁਛ ਹੋਏ ਨਾ ਬਾਰਾ। ਹੁਣ ਸਤਿਗੁਰੂ ਜੀ ਪਹਿਲਾਂ ਹਰੜ ਦੇ ਗੁਣ ਬਿਆਨ ਕਰਦੇ ਨੇ ਕਿ ਰੋਗੀ ਜੇਕਰ ਐਸੀ ਹਰੜ ਨੂੰ ਆਪਣੇ ਹੱਥ ਦੇ ਵਿੱਚ ਫੜ ਲੈਂਦਾ ਹੈ, ਉਸੇ ਵੇਲੇ ਉਹਨੂੰ ਅਤੀਸਾਰ ਲੱਗ ਜਾਂਦੇ ਨੇ, ਭਾਵ ਕੇ ਦਸਤ ਲੱਗ ਜਾਂਦੇ ਨੇ। ਸਰਬ ਉਧਰ ਤੇ ਚਰ ਪਰ ਕੁਛ ਹੋਏ ਨਾ ਬਾਰਾ, ਸਾਰੇ ਦਾ ਸਾਰਾ ਜਿਹੜਾ ਪੇਟ ਦਾ ਰੋਗ ਹੈ ਨਾ ਉਹ ਝੜ ਕੇ ਖਤਮ ਹੋ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕੋਈ ਦੇਰ ਨਹੀਂ ਲੱਗਦੀ, ਜਬ ਲਗ ਅੰਤਰ ਕਸਰ ਹੈ ਤਬ ਲਗ ਕਰ ਧਾਰੈ ਹੋਏ ਅਰੋਗ ਜਾਗੈ ਛੁਦਾ ਸੰਕਟ ਨਿਰਵਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਨੂੰ ਵੀ ਐਸਾ ਕੋਈ ਰੋਗ ਹੋਵੇ ਉਹਨੂੰ ਚਾਹੀਦਾ ਕਿ ਐਸੀ ਹਰੜ ਨੂੰ ਆਪਣੇ ਹੱਥ ਦੇ ਵਿੱਚ ਫੜ ਲਵੇ। ਜਿੰਨਾ ਚਿਰ ਤੱਕ ਹਰੜ ਨੂੰ ਆਪਣੇ ਹੱਥ ਦੇ ਵਿੱਚ ਫੜੀ ਰੱਖੇਗਾ ਉਹਨਾਂ ਚਿਰ ਤੱਕ ਉਸ ਨੂੰ ਦਸਤ ਆਉਂਦੇ ਰਹਿਣਗੇ। ਜਦੋਂ ਅਰੋਗ ਹੋ ਜਾਵੇਗਾ ਫਿਰ ਉਸ ਹਰੜ ਨੂੰ ਛੱਡ ਦੇਵੇ ਤੇ ਫਿਰ ਉਹ ਸੰਕਟ ਤੋਂ ਦੂਰ ਹੋ ਜਾਏਗਾ ਤੇ ਭੁੱਖ ਵੀ ਲੱਗੇਗੀ। ਤਾਜੇ ਹੱਥ ਤੇ ਤਿਹ ਸਮੇਂ ਅਤੀਸਾਰ ਮਿਟੰਤੇ ਜਬ ਧਨੰਤਰ ਨਿਕਸਿਓ ਜਲ ਨਿਧੀ ਮਥੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਆਖਿਆ ਕਿ ਜਦੋਂ ਹੀ ਮਨੁੱਖ ਆਪਣੇ ਹੱਥ ਦੇ ਵਿੱਚੋਂ ਹਰੜ ਨੂੰ ਛੱਡ ਦੇਵੇਗਾ ਉਸੇ ਵੇਲੇ ਦਸਤ ਬੰਦ ਹੋ ਜਾਣਗੇ। ਜਬ ਧਨੰਤਰ ਨਿਕਸਿਓ ਜਲ ਨਿਧੀ ਮਥੰਤੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਵੇਲੇ ਇਹ ਵੀ ਵਚਨ ਕੀਤਾ, ਸਤਿਗੁਰਾਂ ਨੇ ਆਖਿਆ ਕਿ ਜਦੋਂ ਸਮੁੰਦਰ ਰਿੜਕਿਆ ਗਿਆ ਸੀ ਉਹਦੇ ਵਿੱਚੋਂ ਧਨੰਤਰ ਵੈਦ ਨਿਕਲਿਆ ਸੀ। ਤਿਸੀ ਜਾਤ ਕੀ ਹਰੜ ਆਨੀ ਨਿਜ ਸਾਥਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਧਨੰਤਰ ਵੈਦ ਸਮੁੰਦਰ ਮੰਥਨ ਦੇ ਦੁਆਰਾ ਵਿੱਚੋਂ ਨਿਕਲਿਆ ਸੀ ਉਸ ਧਨੰਤਰ ਵੈਦ ਨੇ ਸਤਿਗੁਰਾਂ ਨੇ ਆਖਿਆ ਕਿ ਇਸ ਹਰੜ ਨੂੰ ਆਪਣੇ ਨਾਲ ਲਿਆਂਦਾ ਸੀ, ਭਾਵ ਕਿ ਇਹ ਜਿਹੜੀ ਹਰੜ ਹੈ ਨਾ ਇੰਨੀ ਜ਼ਿਆਦਾ ਵਧੀਆ। ਔਰ ਸਾਧ ਸੰਗਤ ਦੀ ਜਾਣਕਾਰੀ ਦੇ ਵਾਸਤੇ ਮੈਂ ਇਹ ਦੱਸ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਜਿਹੜੀ ਹਰੜ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ ਤੇ ਜਿਹਦੇ ਐਸੇ ਗੁਣ ਨੂੰ ਬਿਆਨ ਕੀਤਾ ਹੈ ਇਹ ਉਦੋਂ ਹੀ ਸਿਰਫ ਮੌਜੂਦ ਨਹੀਂ ਸੀ, ਅੱਜ ਕੱਲ੍ਹ ਵੀ ਐਸੀ ਹਰੜ ਮਿਲ ਸਕਦੀ ਹੈ ਜਿਹਨੂੰ ਕਿ ਹੱਥ ਦੇ ਵਿੱਚ ਫੜ ਲਈਏ ਤੇ ਦਸਤ ਲੱਗ ਜਾਂਦੇ ਨੇ। ਬਾਸੀਤ ਕੋ ਮਿਲਤ ਹੀ ਹੋਵਤ ਸੰਗ ਪਾਤਾ ਇਸ ਤੇ ਆਦ ਕਰੋ ਜਿਆ ਪਰ ਉਪਜੈ ਉਤ ਪਾਤਾ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਹੁਣ ਦੂਸਰੀ ਗੱਲ ਦਾ ਬਿਆਨ ਕਰਦੇ ਨੇ, ਕਹਿੰਦੇ ਨੇ ਬਾਏ ਸੀਤ ਕੇ ਮਿਲਤ ਹੀ ਹੋਵਤ ਸੰਪਾਤਾ, ਭਾਵ ਕੇ ਕਫ ਵਾਤ ਤੇ ਪਿੱਤ ਦਾ ਇਕੱਠਾ ਜਦੋਂ ਵਿਗਾੜ ਹੋ ਜਾਵੇ ਇਸ ਤੇ ਆਦਿਕ ਰੁਜ ਅਪਰ ਉਪਜੈ ਉਤਪਾਤਾ। ਇਸ ਤੋਂ ਇਲਾਵਾ ਹੋਰ ਜਿਹੜੇ ਰੁਜ ਨੇ, ਹੋਰ ਜਿਹੜੀਆਂ ਬਿਮਾਰੀਆਂ ਨੇ ਉਹ ਵੱਡੇ ਉਪਦਰਵ ਪੈਦਾ ਕਰਦੀਆਂ ਨੇ। ਗਾਹੇ ਲੋਗ ਇਸ ਕਰ ਜਬੈ ਸਭਾਹੂ ਮਿਟ ਜਾਵੇ ਸੀਤ ਬਾਏ ਕੇ ਦੁੱਖ ਕਿਤੇ ਸਗਰੇ ਬਿਨ ਸਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਲੌਂਗ ਦੇ ਵਿੱਚ ਇਹ ਤਾਰੀਫ ਹੈ, ਇਹ ਵਾਅਦਾ ਹੈ ਕਿ ਜਦੋਂ ਹੀ ਇਸ ਲੌਂਗ ਨੂੰ ਆਪਣੇ ਹੱਥ ਦੇ ਵਿੱਚ ਆਦਮੀ ਫੜਦਾ ਹੈ ਤੇ ਕਫ ਵਾਤ ਤੇ ਪਿੱਤ ਦੇ ਤਿੰਨੇ ਜਿਹੜੇ ਰੋਗ ਨੇ ਇਹ ਦੂਰ ਹੋ ਜਾਂਦੇ ਨੇ। ਸੀਤ ਬਾਏ ਕੋ ਦੁੱਖ ਕਿਤੇ ਸਗਰੇ ਬਣਸਾਵੈ। ਇਸ ਤੋਂ ਇਲਾਵਾ ਸੀਤ ਤੇ ਵਾਤ ਦੇ ਜਿਹੜੇ ਰੋਗ ਨੇ ਉਹ ਸਾਰੇ ਬਿਣਸ ਜਾਂਦੇ ਨੇ, ਦੂਰ ਹੋ ਜਾਂਦੇ।
ਤੀਸਰ ਗਜ ਮੁਕਤਾ ਮਹਾ ਇਸ ਕੇ ਸਾਹਮਣਾ ਆਨਾ, ਨਹੀਂ ਕਹੀਂ ਇਸ ਦੇਸ਼ ਮੇ ਦੁਤੀ ਦਮਕ ਮਹਾਨਾ।
ਹੁਣ ਸਤਿਗੁਰੂ ਜੀ ਗਜ ਮੁਕਤਾ ਦੇ ਵਾਸਤੇ, ਮੋਤੀ ਦੇ ਵਾਸਤੇ ਕਹਿੰਦੇ ਨੇ ਕਿ ਇਹਦੇ ਵਰਗਾ ਮੋਤੀ ਹੋਰ ਕਿਤੇ ਵੀ ਨਹੀਂ ਹੈ।
ਕਹੀਂ ਨਹੀਂ ਇਸ ਦੇਸ਼ ਮੈਂ ਦੁਤੀ ਦਮਕ ਮਹਾਨਾ,
ਇਸ ਦੇਸ਼ ਦੇ ਵਿੱਚ ਕਿਤੇ ਵੀ ਐਸੀ ਦਮਕ ਦੇ ਦੁਤੀ ਵਾਲਾ ਮਹਾਨ ਮੋਤੀ ਨਹੀਂ।
ਰੁਚਿਰ ਗੁਲਾਈ ਇਸ ਬਣੀ ਲੋਲਕ ਮੈਂ ਪਾਵੇ, ਸ਼ੋਭਾ ਭੂਖਣ ਕੀ ਕਰੇ ਤਨ ਬਿਖੈ ਸੁਹਾਵੇ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਬੜਾ ਰੁਚਿਰ ਹੈ, ਬੜਾ ਸੁੰਦਰ ਹੈ, ਇਹਦੀ ਗੁਲਾਈ ਠੀਕ ਠੀਕ ਗੋਲ ਬਣੀ ਹੋਈ ਹੈ, ਲੋਲਕ ਮੈਂ ਪਾਵੇ। ਆਮ ਤੌਰ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਔਰਤਾਂ ਆਪਣੇ ਨੱਕ ਦੇ ਵਿੱਚ ਇਸ ਨੂੰ ਪਹਿਨਦੀਆਂ ਨੇ। ਸ਼ੋਭਾ ਭੂਖਣ ਕੀ ਕਰਤ ਤਨ ਬਿਖੈ ਸੁਹਾਵੈ, ਜੇਕਰ ਦੂਸਰਿਆਂ ਗਹਿਣਿਆਂ ਦੇ ਨਾਲ ਇਹ ਗਹਿਣਾ ਵੀ ਪਹਿਨਿਆ ਹੋਵੇ ਤੇ ਸਾਰਿਆਂ ਗਹਿਣਿਆਂ ਦੀ ਸ਼ੋਭਾ ਦੂਣੀ ਵੱਧ ਜਾਂਦੀ।
ਤੀਨੋ ਦੁਰਲਭ ਵਸਤ ਹੈ ਨਹੀਂ ਪ੍ਰਾਪਤ ਸ਼ਾਹੂ, ਅਪਰ ਕਹਾਂ ਤੇ ਲੈਨ ਖੋਜੈ ਕਿਤ ਜਾਹੂ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਿੰਨੇ ਹੀ ਚੀਜ਼ਾਂ ਦੁਰਲੱਭ ਨੇ, ਇਹ ਬਾਦਸ਼ਾਹ ਨੂੰ ਕਿਤੋਂ ਵੀ ਪ੍ਰਾਪਤ ਹੋ ਨਹੀਂ ਸਕੀਆਂ ਤੇ ਨਾ ਹੀ ਕਿਸੇ ਨੂੰ ਹੋ ਸਕਦੀਆਂ ਨੇ, ਕਿਉਂਕਿ ਹੋਰ ਕਿਤੇ ਇਹ ਚੀਜ਼ਾਂ ਹੈਣ ਹੀ ਨਹੀਂ।
ਸ੍ਰੀ ਨਾਨਕ ਕੋ ਘਰ ਮਹਾ ਜਹ ਕਮੀ ਨਾ ਕਾਹੂ, ਕਰਤ ਜੋ ਪ੍ਰੀਤ ਪ੍ਰਤੀਤ ਤਰ ਇੱਛਤ ਲੈ ਪਾਹੂ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਵੱਡਾ ਹੈ, ਜਿਸ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਜਿਹੜਾ ਵੀ ਪ੍ਰੀਤ ਨੂੰ ਤੇ ਪ੍ਰਤੀਤ ਨੂੰ ਧਾਰਨ ਕਰਦਾ ਤੇ ਇੱਛਾ ਕਰਦਾ ਉਹਨੂੰ ਇਹ ਚੀਜ਼ਾਂ ਮਿਲਦੀਆਂ।
ਇਮ ਕਹਿ ਗੁਣ ਉਮਰਾਵ ਕੋ ਤਤ ਸ਼ਿਨ ਤ੍ਰੈ ਦੀਨੀ, ਮਹਿਮਾ ਸਤਿਗੁਰ ਕੀ ਸਭਨ ਪੀਨੀ ਅਤ ਚੀਨੀ।
ਇਸ ਤਰ੍ਹਾਂ ਸਾਰਿਆਂ ਦੇ ਗੁਣ ਦੱਸ ਕੇ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਹੁਕਮ ਕੀਤਾ ਕਿ ਤਿੰਨੇ ਚੀਜ਼ਾਂ ਇਸ ਉਮਰਾਵ ਨੂੰ ਦੇ ਜੋ ਕਿ ਬਾਦਸ਼ਾਹ ਦੇ ਵੱਲੋਂ ਆਇਆ ਹੈ। ਉਸੇ ਵੇਲੇ ਤਿੰਨੇ ਚੀਜ਼ਾਂ ਉਸ ਉਮਰਾਵ ਨੂੰ ਜਰਨੈਲ ਨੂੰ ਦੇ ਦਿੱਤੀਆਂ ਗਈਆਂ। ਮਹਿਮਾ ਸਤਿਗੁਰ ਕੀ ਸਭਨ ਪੀਨੀ ਅਤ ਚੀਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਉਸ ਵੇਲੇ ਸਾਰਿਆਂ ਨੇ ਜਾਣਿਆ।
ਹਵੈ ਪ੍ਰਸੰਨ ਗਮਨਿਉ ਤਬੈ ਦਿੱਲੀ ਮੈਂ ਆਇਓ, ਸ਼ਾਹਜਹਾਂ ਕੋ ਤਬ ਦਈ ਦੇਖਤ ਹਰ ਖਾਇਓ।
ਉਹਨਾਂ ਤਿੰਨਾਂ ਚੀਜ਼ਾਂ ਨੂੰ ਲੈ ਕੇ ਪ੍ਰਸੰਨ ਹੋ ਕੇ ਬਾਦਸ਼ਾਹ ਦੇ ਤੱਕ ਉਹ ਉਮਰਾਵ ਪਹੁੰਚਿਆ ਹੈ, ਆਣ ਕੇ ਬਾਦਸ਼ਾਹ ਨੂੰ ਚੀਜ਼ਾਂ ਦੇ ਦਿੱਤੀਆਂ। ਬਾਦਸ਼ਾਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਬੜਾ ਪ੍ਰਸੰਨ ਹੋਇਆ।
ਦੁਰਲਭ ਪਾਏ ਪਦਾਰਥਨ ਟਿਗਦਾਰ ਸ਼ਕੋਹਾ, ਜਾਣਿਓ ਅਬ ਇਹ ਜੀਵ ਹੈ ਰੁਜ ਨਾਸ਼ਨ ਹੋਹਾ।
ਦੁਰਲੱਭ ਚੀਜ਼ਾਂ ਮਿਲ ਗਈਆਂ ਨੇ ਬਾਦਸ਼ਾਹ ਨੂੰ। ਦਾਰਾ ਸ਼ਕੋਹ ਦੇ ਲਾਗੇ ਬੈਠਾ ਸੀ ਬਾਦਸ਼ਾਹ, ਉਸ ਵੇਲੇ ਮਨ ਦੇ ਵਿੱਚ ਵਿਚਾਰਿਆ ਬਾਦਸ਼ਾਹ ਨੇ, ਅਬ ਇਹ ਜੀਵ ਹੈ ਰੁਜ ਨਾਸ਼ਨ ਹੋਹਾ, ਕਿ ਹੁਣ ਮੇਰਾ ਪੁੱਤਰ ਮਰੇਗਾ ਨਹੀਂ, ਇਹ ਜਿਉਂਦਾ ਰਹੇਗਾ, ਕਿਉਂਕਿ ਇਹਦਾ ਰੋਗ ਦੂਰ ਹੋ ਜਾਏਗਾ ਇਹਨਾਂ ਚੀਜ਼ਾਂ ਦੇ ਨਾਲ।
ਇੱਕ ਤੋਂ ਪੁੱਤਰ ਸਨੇਹ ਤੇ ਪੁਣ ਦੁਰਲੱਭ ਪਾਏ, ਸ਼ਾਹਜਹਾਂ ਕੇ ਮੋਦ ਬੜ ਕਛ ਕਹਿਓ ਨਾ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਤੇ ਬਾਦਸ਼ਾਹ ਨੂੰ ਪੁੱਤਰ ਐਸੇ ਦੀ ਪ੍ਰਾਪਤੀ ਹੋਈ ਸੀ ਕਿ ਜਿਹਨੂੰ ਯੋਗ ਅਧਿਕਾਰੀ ਸਮਝ ਕੇ ਆਪਣਾ ਉਸਨੇ ਯੁਵਰਾਜ ਥਾਪਿਆ ਸੀ, ਦੂਸਰਾ ਉਸਦੇ ਇਲਾਜ ਦੇ ਵਾਸਤੇ ਐਸੀਆਂ ਦੁਰਲੱਭ ਚੀਜ਼ਾਂ ਉਸਨੂੰ ਮਿਲ ਗਈਆਂ ਨੇ, ਇਸ ਕਰਕੇ ਕਿੰਨੀ ਬਾਦਸ਼ਾਹ ਨੂੰ ਖੁਸ਼ੀ ਹੋਈ। ਕਵੀ ਜੀ ਲਿਖਦੇ ਨੇ ਕਿ ਇਹ ਕੁਝ ਲਿਖ ਕੇ ਕਹੀ ਨਹੀਂ ਜਾ ਸਕਦਾ।
ਮਨ ਮੈਂ ਲੱਗਿਓ ਵਿਚਾਰ ਨੇ ਕਹਿ ਸਭਨ ਸੁਣਾਵੇ, ਮੁਝ ਕੋ ਬੜੇ ਅਫਸੋਸ ਹੈ कुछ कहियो ना जावे। मन दे वे सोचा पहला सोचिया ते विचारन तो बाद सारियां नूं बादशाह सुना के कहिंदा है, मुझको बड़े अफसोस है कि मैनू बहुत वड्डा अफसोस है, कुछ कहियो ना जावे, मैं इस दे वास्ते कुछ कह नहीं सकदा। अवनी मंडल को पति मावे आग्या सारे, कित ते नहीं प्राप्त भई खोजत नर हारे। कहिंदा है कि हिंदुस्तान सारे दा मालक मैं, मेरी आग्या दे विच हिंदुस्तान दी सारी प्रजा चलदी है, मैं अपना हुक्म दे के कल्या पर मैनू ये चीजां प्राप्त हो नहीं सकियां, मेरे कर्मचारी थक गए हार गए पर ये चीजां प्राप्त हो नहीं सकियां।
कादर बेपरवाह बड़े हिंदू कर सोई, जाचे मुरज प्राप्त पाई नत पाए ना कोई।
कहिंदा है कि कादर बेपरवाह है और हिंदुआं दे घर दे विच खुदा प्रगट होया, जाचे मुझ प्राप्त पई नत पाए ना कोई, मैनू मंगण दे नाल ये चीजां प्राप्त होईयां, जेकर मैं ना मंगदा ते मैनू ये चीजां मिलनियां नहीं सन। पर कहिंदा मुझको बड़े अफसोस है, कुछ कहे होना जावे, पर मैनू बहुत वड्डा अफसोस है कि ऐसे गुरु घर दे नाल मैं मत्था लाया।
इम कह ही रस विशाल कर ले दीर्घ स्वासा, तूषण करे बिसूर तो जन चिंता ग्रासा।
इस तरह कह के बादशाह ने भाव के मन दे विच ए लालच कीता ते ठंडा होका लिया, तूषण करे बिसूर ते जन चिंता ग्रासा। उस वेले चुप कीता पर चिंता दे विच ग्रसिया सी।
ज्ञानी दारा शको ने लख हिरस महाना, कहियो पिदर सो दूर कर अफसोस जो ठाना।
हुण कवि संतोख सिंह जी ने लिखिया कि सतगुरु हर राय सच्चे पातशाह जी ने बचन कीता दारा शको दे वास्ते, ओ ते बड़ा नेक है, महापुरश है, और सतगुरु सच्चे पातशाह जी दे कथन दे अनुसार हुण कवि जी लिखदे ने, ज्ञानी दारा शको ने लख हिरस महाना, के ज्ञानी दारा शको ने बादशाह दे पुत्र ने अपने पिता दी हिरस नूं देखिया, कहियो पिदर सो दूर कर अफसोस सो ठाना। अपने पिता नूं दारा शको कहिंदा है कि जो पहला हो चुका है उसका अफसोस ना कर, उस अफसोस नूं दूर कर दे जो तू पहला कर चुका है गुना।
रब की जात फकीर सो बेखाश पारे, करामात जाहर तिनो जग बिजती सारे।
कहिंदा है कि रब दी जात फकीर हुंदे ने जेडे के खाहिश तो बगैर हुंदे ने, करामातां दे विच भरपूर ने ये सारी दुनिया जानदी।
श्री गुरु नानक शाह को कर महद महाना, लाखों अजमत जुत करे दे ज्ञान निदाना।
अपने पिता नूं दारा शको कहिंदा है कि सतगुरु नानक देव सच्चे पातशाह जी दा घर सारियां तो वड्डा ते महान है, लाखों अजमत जुत करे दे ज्ञान निदाना। ज्ञान दा निदान दे के लखां नूं सतगुरां ने अजमतां दे भरपूर घर बना दिता।
काम ले आप खुदा कै नहीं संसा की जय, करन जोग है बंदगी हिरसी ना बनी जाए।
अपने पिता नूं दारा शको कहिंदा है, काम ले आप खुदाए के नहीं संसय कीजे, भाव के सतगुरु जी आप कामल हन अथवा खुद खुदा हन, इस गल दे विच संसय करना नहीं चाहिदा। करन जोग है बंदगी, ऐसे सतगुरां नूं नमस्कार करने योग बनदी है, हिरसी ना बनी जाए, भाव के हिरस वाले ना हो।
तुम पी सब बिद ते तिनो जानत बड़े आई, हमरे बड़ेयां संग मिल बहु करी भलाई।
दारा शको अपने पिता शाहजहां नूं कहिंदा है कि तुसीं वी भली प्रकार दे नाल इस गल नूं जाणदे हो उन्हां दी वड्याई नूं, कि साड्यां वड्यां दे नाल उन्हां ने बड़ी भलाई कीती।
सुन कै सुत ते शाह ने पुन बाक बखाना, जिनके हिरस नाही अरे से महाना।
ਆਪਣੇ ਪੁੱਤਰ ਤੋਂ ਸੁਣ ਕੇ ਬਾਦਸ਼ਾਹ ਕਹਿੰਦਾ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਹਿਰਸ ਨਹੀਂ ਹੁੰਦੀ ਉਹ ਮਹਾਨ ਪੁਰਖ ਹੁੰਦੇ ਨੇ। ਜਿਨ ਪਰ ਫਜ਼ਲ ਅੱਲਾਹ ਕੋ ਹੋਏ ਸਿਦਕ ਸਬੂਰੀ, ਹਿਰਸ ਬਖੀਲੀ ਤਿਸ ਵਿਖੇ ਹਿਰਦੈ ਕਰ ਦੇ ਹੈ ਦੂਰੀ। ਕਹਿੰਦਾ ਕਿ ਜਿਹਦੇ ਉੱਤੇ ਅੱਲਾਹ ਦਾ ਫਜ਼ਲ ਹੋਵੇ, ਅੱਲਾਹ ਦਾ ਰਹਿਮ ਹੋਵੇ, ਜਿਹਦੇ ਤੇ ਭਾਵ ਕੇ ਮਿਹਰ ਹੋਵੇ ਅੱਲਾਹ ਦੀ, ਉਹਨੂੰ ਸਿਦਕ ਤੇ ਸਬੂਰੀ ਅੱਲਾਹ ਪਾਕ ਬਖਸ਼ਦਾ ਹੈ। ਹਿਰਸ ਬਖੀਲੀ ਤਿਸ ਹਿਰਦੈ ਕਰਦੈ ਹੈ ਦੂਰੀ, ਉਸ ਮਨੁੱਖ ਦੇ ਹਿਰਦੇ ਦੇ ਵਿੱਚੋਂ ਹਿਰਸ ਤੇ ਬਖੀਲੀ ਖੁਦਾ ਆਪਣੀ ਰਹਿਮਤ ਦੇ ਨਾਲ ਦੂਰ ਕਰ ਦਿੰਦਾ। ਦੁਨੀਆ ਹਿਰਸ ਹਵਾ ਹੈ ਨਹੀਂ ਮਿਟੈ ਕਦਾਈ, ਪ੍ਰੀਤ ਪ੍ਰਤੀਤ ਖੁਦਾਏ ਕੀ ਸੇ ਪਾਕ ਸਦਾਈ। ਬਾਦਸ਼ਾਹ ਕਹਿੰਦਾ ਦੁਨੀਆ ਹਿਰਸ ਹਵਾ ਹੈ ਨਹੀਂ ਮਿਟੈ ਕਦਾਈ, ਕਹਿਣ ਤੋਂ ਪਾਵੈ ਕਿ ਲਾਲਚ ਤੇ ਕਾਮਨਾ ਹਮੇਸ਼ਾ ਦੁਨੀਆ ਦੇ ਵਿੱਚ ਰਹਿੰਦੀ ਹੈ, ਕਦੇ ਮਿਟਦੀ ਨਹੀਂ ਹੈ। ਪ੍ਰੀਤ ਪ੍ਰਤੀਤ ਖੁਦਾਏ ਕੀ ਸੇ ਪਾਕ ਸਦਾਈ, ਪਰ ਜਿਨ੍ਹਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਾਕ ਖੁਦਾ ਦੀ ਪ੍ਰੀਤ ਤੇ ਪ੍ਰਤੀਤ ਹੁੰਦੀ ਹੈ, ਉਹ ਹਮੇਸ਼ਾ ਹੀ ਪਾਕ ਨੇ, ਪਵਿੱਤਰ ਨੇ। ਜਾਣੋ ਨੀਕੀ ਰੀਤ ਸੋ ਗੁਰ ਕੀ ਬੜੇ ਆਊ, ਤਉ ਹਿਰਸ ਹੰਕਾਰ ਹੈ ਤੇ ਦੁੱਖ ਦਾਊ। ਇਸ ਕਰਕੇ ਬਾਦਸ਼ਾਹ ਕਹਿੰਦਾ ਕਿ ਚੰਗੀ ਰੀਤੀ ਦੇ ਨਾਲ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਨੇ, ਉਹਨਾਂ ਦੀ ਵਡਿਆਈ ਵੱਡੀ ਹੈ, ਤਾਂ ਉਹ ਹਿਰਸ ਹੰਕਾਰ ਤੇ ਹੋਏ ਹੈ ਦੁਖਦਾਈ, ਤਾਂ ਵੀ ਹਿਰਸ ਦੇ ਨਾਲ ਤੇ ਹੰਕਾਰ ਦੇ ਨਾਲ ਦੁੱਖ ਮਿਲਦੇ ਨੇ। ਆਪ ਨਾ ਕਰੋ ਕਬ ਮੈਂ ਰਿਦੈ ਉਤਰੋ ਨਹੀਂ ਪੂਰਾ, ਮੈਂ ਮਾਨੁੱਖ ਅਗਿਆਨ ਜੁੱਤ ਸੋ ਅੱਲਾ ਜਹੂਰਾ। ਕਹਿੰਦਾ ਕਿ ਗਲਤੀ ਕਰ ਚੁੱਕਾ ਹਾਂ ਆਪਣੇ ਹੰਕਾਰ ਦੇ ਨਾਲ, ਆਪਣੀ ਹਿਰਸ ਦੇ ਨਾਲ। ਆਪ ਨਾ ਕਰੋ ਕਬ ਮੈਂ ਰਿਦੈ, ਪਰ ਅੱਜ ਤੋਂ ਬਾਅਦ ਕਦੇ ਵੀ ਐਸਾ ਕੋਈ ਕਰਮ ਨਹੀਂ ਕਰਾਂਗਾ, ਕਿਉਂਕਿ ਉਤਰੋਂ ਨਹੀਂ ਪੂਰਾ, ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਪੂਰਾ ਉਤਰ ਨਹੀਂ ਸਕਦਾ, ਮੈਂ ਮਾਨੁੱਖ ਅਗਿਆਨ ਜੁੱਤ। ਬਾਦਸ਼ਾਹ ਕਹਿੰਦਾ ਕਿ ਮੈਂ ਤੇ ਅਗਿਆਨੀ ਮਨੁੱਖ ਹਾਂ ਅਗਿਆਨ ਦੇ ਸਮੇਤ, ਸੋ ਅੱਲਾ ਜਹੂਰਾ, ਤੇ ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰੂਪ ਨੇ। ਅਦਲ ਮਤੀ ਔਰ ਧਾਰ ਕੇ ਤਬ ਹਿਰਸ ਮਿਟਾਈ, ਲੈ ਸ੍ਰੀ ਨਾਨਕ ਨਾਮ ਕੋ ਨਿਜ ਗਰੀਬ ਨਿਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਦਲਮਤੀ ਭਾਵ ਕੇ ਨਿਆਂ ਵਾਲੀ ਬੁੱਧੀ ਕਰਕੇ ਉਸਨੇ ਫਿਰ ਹਿਰਸ ਨੂੰ ਆਪਣੇ ਮਨ ਦੇ ਵਿੱਚੋਂ ਮਿਟਾਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਬਾਦਸ਼ਾਹ ਨੇ ਆਪਣੀ ਧੌਣ ਨੂੰ ਝੁਕਾਇਆ, ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।